ਭੀਮ ਚੰਦ ਰਾਜੇ ਦਾ ਆਨੰਦਪੁਰ ਆਉਣਾ। ਰਾਜੇ ਦੇ ਸਲਾਹਕਾਰਾਂ ਵਿੱਚ ਵਿਚਾਰ ਹੁੰਦੀ ਰਹੀ ਤੇ ਇਹੋ ਸਲਾਹ ਠਹਿਰੀ ਕਿ ਗੁਰੂ ਸਾਹਿਬ ਨਾਲ ਮੇਲ ਕਰਨਾ ਹੀ ਠੀਕ ਠੀਕ ਰਾਜਨੀਤੀ ਹੈ। ਸੋ ਉਹ ਸਲਾਹ ਮੁਜਬ ਤੋਂ ਇੱਕ ਦਿਨਾਂ ਮਗਰੋਂ ਵਜ਼ੀਰ ਨੂੰ ਆਨੰਦਪੁਰ ਘੱਲਿਆ ਗਿਆ। ਆਨੰਦਪੁਰ ਵਜ਼ੀਰ ਨੂੰ ਸਨਮਾਨ ਨਾਲ ਉਤਾਰਾ ਦਿੱਤਾ ਗਿਆ। ਅਗਲੇ ਦਿਨ ਉਸ ਦੀ ਮੁਲਾਕਾਤ ਗੁਰੂ ਸਾਹਿਬ ਨਾਲ ਹੋਈ। ਵਜ਼ੀਰ ਨੇ ਬੜੇ ਪਿਆਰ ਦੀਆਂ ਗੱਲਾਂ ਕੀਤੀਆਂ, ਆਪਣੀ ਸ਼ਰਧਾ ਜਣਾਈ ਤੇ ਫਿਰ ਬੇਨਤੀ ਕੀਤੀ ਕਿ ਸਾਡੇ ਰਾਜੇ ਜੀ ਆਪ ਦਾ ਦਰਸ਼ਨ ਕਰਨਾ ਚਾਹੁੰਦੇ ਹਨ। ਗੁਰੂ ਘਰ ਤੇ ਰਾਜਘਰ ਦਾ ਮੇਲ ਹੋ ਜਾਏ ਤਾਂ ਦਵੱਲੀ ਸੋਹਣਾ ਹੋ ਸੀ। ਇਸ ਵੇਲੇ ਮਾਮਾ ਜੀ ਨੇ ਕਿਹਾ, ਗੁਰੂ ਘਰ ਨਿਰਵੈਰ ਹੈ, ਜੋ ਪਿਆਰ ਨਾਲ ਆਵੇ ਪਿਆਰ ਨਾਲ ਸਨਮਾਨਿਆ ਜਾਏਗਾ, ਜੇ ਵੈਰ ਭਾਵ ਨਾਲ ਆਵੇ ਵੈਰ ਭਾਵ ਉਸ ਦੇ ਉਲਟੇਗਾ। ਰਾਜਾ ਜੀ ਮਿੱਤਰ ਹਨ, ਆਉਣਾ ਚਾਹੁੰਦੇ ਹਨ, ਖੁਸ਼ੀ ਨਾਲ ਆਉਣ, ਸ੍ਰੀ ਗੁਰੂ ਜੀ ਉਸਨੂੰ ਪਿਆਰ ਤੇ ਆਦਰ ਨਾਲ ਮਿਲਣਗੇ। ਵਜ਼ੀਰ ਇਉਂ ਮੁਲਾਕਾਤ ਮੁਕਰਰ ਕਰਕੇ ਤੇ ਗੁਰਦਰਬਾਰੋਂ ਸਰੋਪਾ ਲੈ ਕੇ ਵਿਦਾ ਹੋ ਗਿਆ। ਵਜ਼ੀਰ ਦੇ ਥਾਪੇ ਅਨੁਸਾਰ ਰਾਜਾ ਅਤੇ ਵਜ਼ੀਰਾਂ ਮੁਸਾਹਿਬਾਂ ਤੇ ਕੁਛ ਸੂਰਮਿਆਂ ਸਣੇ ਅਨੰਦਪੁਰ ਆਇਆ। ਗੁਰੂ ਜੀ ਵੱਲੋਂ ਨੰਦ ਚੰਦ ਜੀ ਤੇ ਮਾਮਾ ਜੀ ਉਸਦੇ ਆਦਰ ਤੇ ਸਨਮਾਨ ਲਈ ਥਾਪੇ ਗਏ। ਸੋਹਣੇ ਥਾਂ ਉਤਾਰਾ ਦਿੱਤਾ ਗਿਆ ਤੇ ਰਾਜਾ ਔਰ ਉਸਦੇ ਸਾਥੀਆਂ ਦੇ ਸੁੱਖ ਆਰਾਮ ਤੇ ਆਦਰ ਦਾ ਸਾਰਾ ਸਨਮਾਨ ਕੀਤਾ ਗਿਆ। ਅਗਲੇ ਦਿਨ ਦੀਵਾਨ ਲੱਗਾ ਤੇ ਮੁਲਾਕਾਤ ਹੋਈ। ਰਾਜਾ ਜੀ ਨੇ ਗੁਰੂ ਜਾਣ ਕੇ ਯਥਾ ਯੋਗ ਭੇਟਾ ਅੱਗੇ ਧਰੀ। ਫਿਰ ਰਾਜਸੀ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਫਿਰ ਕੁਛ ਸਮਾਨ ਤੇ ਸਮੇਂ ਦੀਆਂ ਗੱਲਾਂ ਹੋਈਆਂ। ਫਿਰ ਰਾਜਾ ਨੇ ਆਸਾਮ ਤੋਂ ਆਈਆਂ ਵਸਤਾਂ ਦੇਖਣੀਆਂ ਚਾਹੀਆਂ, ਜੋ ਗੁਰੂ ਜੀ ਦੀ ਆਗਿਆ ਵਿੱਚ ਦਾਸਾਂ ਨੇ ਲਿਆ ਕੇ ਦਿਖਾ ਦਿੱਤੀਆਂ। ਇੱਕ ਪ੍ਰਸਾਦੀ ਹਾਥੀ ਦੇਖਣਾ ਰਹਿ ਗਿਆ। ਹੁਣ ਕੁਝ ਦੇਰ ਹੋ ਰਹੀ ਸੀ, ਸੋ ਹਾਥੀ ਦਾ ਦੇਖਣਾ ਤੇ ਕਾਬਲ ਦਾ ਸ਼ਾਮੀਆਨਾ ਤੱਕਣਾ ਇਹ ਅਗਲੇ ਦਿਨ ਤੇ ਰੱਖਿਆ ਗਿਆ। ਅਗਲੇ ਦਿਨ ਫੇਰ ਦੀਵਾਨ ਸਜਿਆ, ਕਾਬਲ ਵਾਲਾ ਸ਼ਾਮੀਆਨਾ ਇਸ ਦਰਬਾਰ ਲਈ ਤਾਣਿਆ ਗਿਆ। ਰਾਜਾ ਜਦ ਦਰਬਾਰ ਵਿੱਚ ਆਇਆ ਤੇ ਗੁਰੂ ਜੀ ਦਾ ਦਰਸ਼ਨ ਕੀਤਾ, ਦੁਆਲੇ ਸੂਰਮੇ ਖੜੇ ਦੇਖੇ ਤੇ ਉੱਪਰ ਸ਼ਾਮੀਆਨੇ ਵੱਲ ਨਜ਼ਰ ਮਾਰੀ ਤਾਂ ਦੰਗ ਰਹਿ ਗਿਆ। ਗੁਰੂ ਜੀ ਦੀ ਪ੍ਰਭਾ ਅਰਥਾਤ ਸੁੰਦਰਤਾ ਤੋਂ ਜੋ ਤੇਜ ਵਾਲੀ ਸੀ, ਦੇਖ ਕੇ ਇੱਕ ਵਾਰ ਤਾਂ ਸਿੱਖ ਬਣਨ ਨੂੰ ਜੀ ਕਰ ਆਇਓਸ, ਪਰ ਫਿਰ ਆਪਣੇ ਸਾਥੀ ਰਾਜਿਆਂ ਤੇ ਲੋਕਾਂ ਵੱਲੋਂ ਦਿਲ ਵਿੱਚ ਸ਼ਰਮ ਆਈ ਤੇ ਉਹ ਉੱਤਮ ਸ਼ਰਧਾ ਦਾ ਭਾਵ ਅੰਦਰ ਠੱਪ ਹੋ ਗਿਆ। ਫਿਰ ਖਿਆਲ ਦਿਸਦੀਆਂ ਵਸਤਾਂ ਵੱਲ ਪੈ ਗਿਆ ਤੇ ਪੁੱਛਣ ਲੱਗਾ ਕਿ ਇਹ ਸ਼ਾਮੀਆਨਾ ਆਪ ਬਣਵਾਇਆ ਹੈ ਕਿ ਕਿਤੇ ਬਾਹਰ ਬਣਿਆ ਹੈ। ਤਾਂ ਉਸਨੂੰ ਦੱਸਿਆ ਗਿਆ ਕਿ ਕਾਬਲ ਦੇ ਇੱਕ ਸਿੱਖ ਨੇ 2.5 ਲੱਖ ਦੀ ਲਾਗਤ ਤੇ ਬੜੇ ਪ੍ਰੇਮ ਨਾਲ ਬਣਵਾ ਕੇ ਭੇਟਾ ਕੀਤਾ ਹੈ। ਫਿਰ ਪ੍ਰਸਾਦੀ ਹਾਥੀ ਆਉਂਦਾ ਗਿਆ ਤੇ ਉਸ ਦੇ ਸਾਰੇ ਕਰਤੱਬ ਦਿਖਾਏ ਗਏ, ਜਿਨ੍ਹਾਂ ਨੂੰ ਵੇਖ ਵੇਖ ਕੇ ਰਾਜਾ ਦੰਗ ਰਹਿ ਗਿਆ। ਰਾਜਾ ਰਾਜਾ ਸੀ, ਪਦਾਰਥਾਂ ਤੇ ਦੇਸ਼ ਦਾ ਮਾਲਕ ਸੀ, ਪਰ ਜਿਸ ਕੋਲ ਮਾਇਆ ਬਹੁਤੀ ਹੋਵੇ ਉਸਨੂੰ ਲਾਲਚ ਵੀ ਬਹੁਤ ਹੁੰਦਾ ਹੈ। ਬਹੁਤ ਮਾਇਆ ਪਾ ਪਾ ਕੇ ਹੋਰ ਹੋਰ ਲੈਣ ਦੀ ਲਾਲਸਾ ਵਧਦੀ ਹੈ। ਤਿਵੇਂ ਰਾਜਾ ਨੇ, ਜੋ ਪਹਿਲੇ ਖਿਆਲ ਗੁਰੂ ਜੀ ਦੀ ਵਡਿਆਈ ਦੇ ਫੁਰੇ ਸਨ ਤੇ ਸਿੱਖ ਬਣਨੇ ਦਾ ਭਾਵ ਮਨੋਂ ਲੰਘਿਆ ਸੀ, ਢਿੱਲਾ ਪੈ ਗਿਆ ਤੇ ਲਾਲਚ ਜਾਗ ਪਿਆ ਕਿ ਗੁਰੂ ਆਖਰ ਮੇਰੀ ਪਰਜਾ ਹੈ, ਇਸ ਦਾ ਸਭ ਕੁਛ ਮੇਰਾ ਹੈ, ਮੈਂ ਜੋ ਰਾਜਾ ਹੋਇਆ, ਹੁਣ ਮੇਲ ਵੀ ਹੋ ਗਿਆ ਹੈ, ਕਿਵੇਂ ਨਾ ਕਿਵੇਂ ਇਹ ਪ੍ਰਸਾਦੀ ਹਾਥੀ ਤੇ ਸ਼ਾਮੀਆਂ ਨੇ ਆਦਿ ਚੀਜ਼ਾਂ ਮੈਂ ਸੁੱਖ ਸਬੀਲੀ ਨਾਲ ਲੈ ਲਵਾਂ। ਰਾਜਿਆਂ ਦੇ ਘਰ ਤਾਂ ਚੀਜ਼ਾਂ ਇਹ ਫੱਬਦੀਆਂ ਹਨ, ਗੁਰੂ ਚਾਹੋ ਰਾਜਸੀ ਠਾਠ ਵਿੱਚ ਰਹਿੰਦਾ ਹੈ, ਪਰ ਆਖਰ ਹੈ ਤਾਂ ਸਾਧੂ ਲੋਕ, ਇਹਨਾਂ ਨੂੰ ਕੀ ਲੋੜ ਹੈ ਐਸੇ ਬਹੁਮੁੱਲੇ ਸਾਮਾਨ ਦੀ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ, ਸ਼ਰਧਾ ਦੀਆਂ ਕਦੇ ਲਾਲਚ ਦੀਆਂ ਵਿਚਾਰਦਾ, ਉੱਤੋਂ ਗੁਰੂ ਜੀ ਅੱਗੇ ਨਿਉਂਦਾ, ਸੋਹਣੇ ਸਿਰੋਂ ਪਾਉ ਲੈਂਦਾ, ਸਾਰੇ ਸਾਥੀਆਂ ਸਣੇ ਆਦਰ ਨਾਲ ਵਿਦਾ ਹੋ ਗਿਆ। ਪ੍ਰਸਾਦੀ ਹਾਥੀ ਦੀ ਮੰਗ। ਰਾਜਾ ਚਲਾ ਗਿਆ, ਪਰ ਪ੍ਰਸਾਦੀ ਹਾਥੀ ਲੈਣ ਦੀ ਲਾਲਸਾ ਫੁਰਦੀ ਰਹੀ। ਲਾਲਸਾ ਆਖਦੇ ਹਨ ਅੰਦਰ ਦੀ ਲੋਭ ਵਾਲੀ ਚਾਹ ਨੂੰ। ਉਸ ਸਮੇਂ ਦੇ ਹਾਲਾਤ ਨੂੰ ਗੋਹ ਨਾਲ ਤੱਕਦਿਆਂ ਜਾਪਣ ਲੱਗ ਜਾਂਦਾ ਹੈ ਕਿ ਇਨ੍ਹੀਂ ਦਿਨੀ ਰਾਜੇ ਨੂੰ ਦਿੱਲੀ ਵੱਲੋਂ ਕੋਈ ਸੈਨਤ ਗੁਪਤ ਗੁਪਤ ਆਈ ਹੈ ਕਿ ਗੁਰੂ ਦੀ ਫੌਜੀ ਤਾਕਤ ਨਪਿੱਤ ਸੱਟੋ। ਸੋ ਇਸ ਸੈਨਤ ਨਾਲ ਰਾਜਾ ਦੇ ਜੀ ਆਈ ਕਿ ਜੇ ਗੁਰੂ ਪ੍ਰਸਾਦੀ ਹਾਥੀ ਦੇ ਦੇਵੇ ਤਾਂ ਉਹ ਰੱਖ ਲਈਏ ਤੇ ਦਿੱਲੀ ਕਹਿ ਕਲੀਏ ਕਿ ਗੁਰੂ ਈਨ ਮੇਰੀ ਮੰਨ ਗਿਆ ਹੈ ਤੇ ਮੇਰੇ ਕਾਬੂ ਹੈ, ਫਿਕਰ ਨਾ ਕਰੋ, ਗੁਰੂ ਨੇ ਨਜ਼ਰ ਵਜੋਂ ਮੈਨੂੰ ਹਾਥੀ ਦੇ ਕੇ ਮੇਰੀ ਈਨ ਮੰਨ ਲਈ ਹੈ। ਹਾਥੀ ਉਹ ਲੜਕੇ ਨਹੀਂ ਪਰ ਚੁੱਪ ਚਾਪ ਲੈਣਾ ਚਾਹੁੰਦਾ ਸੀ। ਹੁਣ ਉਸ ਨੂੰ ਇੱਕ ਬਹਾਨਾ ਲੱਭਾ, ਸ੍ਰੀਨਗਰ ਤੇ ਰਾਜਾ ਫਤਿਹ ਚੰਦ ਦੀ ਧੀ ਨਾਲ ਉਸ ਦੇ ਪੁੱਤਰ ਦੀ ਕੁੜਮਾਈ ਹੋ ਗਈ ਤੇ ਕੁੜਮਾਈ ਦਾ ਸ਼ਗਨ ਬਿਲਾਸਪੁਰ ਆਉਣਾ ਸੀ, ਜੋ ਫਤਿਹ ਚੰਦ ਦੇ ਅਹਿਲਕਾਰਾਂ ਤੇ ਸਰਦਾਰਾਂ ਨੇ ਲੈ ਕੇ ਆਉਣਾ ਸੀ। ਸੋ ਰਾਜੇ ਨੇ ਸ੍ਰੀ ਗੁਰੂ ਜੀ ਨੂੰ ਸੁਨੇਹਾ ਘੱਲਿਆ ਕਿ ਸਾਡੇ ਬੇਟੇ ਦਾ ਸ਼ਗਨ ਆਉਣਾ ਹੈ ਫਤਿਹ ਸ਼ਾਹ ਵੱਲੋਂ, ਤੇ ਅਸਾਂ ਉਸ ਆਏ ਸ਼ਗਨ ਵੇਲੇ ਜੋ ਅਹਿਲਕਾਰ ਤੇ ਰਿਆਸਤ ਦੇ ਵੜ ਕੇ ਆਉਣਗੇ ਉਹਨਾਂ ਨੂੰ ਆਪਣੀ ਸ਼ਾਨ ਦਿਖਾਉਣੀ ਹੈ। ਸੋ ਜੇਕਰ ਆਪ ਪ੍ਰਸਾਦੀ ਹਾਥੀ ਘੱਲਦੇ ਹੋ ਤਾਂ ਸਾਡੀ ਸ਼ਾਨ ਹੋਰ ਵੱਧ ਜਾਏਗੀ। ਗੁਰੂ ਸਾਹਿਬ ਜਾਣਦੇ ਸਨ ਕਿ ਇਹ ਚਲਾਕੀ ਹੈ, ਹਾਥੀ ਲੈ ਕੇ ਮੋੜਨਗੇ ਨਹੀਂ ਤੇ ਆਪਣਾ ਹੱਕ ਸਮਝਣਗੇ, ਹਾਥੀ ਰੱਖ ਲੈਣਾ ਰਾਜੇ ਜੋ ਹੋਏ, ਜੇ ਫਿਰ ਹਾਥੀ ਜ਼ਰੂਰ ਲਵੀਏ ਤਾਂ ਲੜਾਈ ਕਰਨੀ ਪਵੇਗੀ ਤੇ ਉਹ ਲੜਾਈ ਕੋਝੀ ਲੱਗੇਗੀ, ਅਤੇ ਜੇ ਹੁਣ ਨਾ ਦੇਈਏ ਤਾਂ ਲੜਾਈ ਕਰਕੇ ਰਾਜਾ ਫਿਰ ਵੀ ਯਤਨ ਕਰੇਗਾ ਲੈਣ ਦਾ, ਪਰ ਹੁਣੇ ਨਹੀਂ ਕਿਉਂਕਿ ਉਸਦੇ ਘਰ ਕੁੜਮ ਆ ਰਹੇ ਹਨ। ਸੋ ਜੇ ਸਮਾਂ ਵਿੱਚ ਪੈ ਗਿਆ ਤਾਂ ਗੱਲ ਆਪੇ ਟਲ ਜਾਏਗੀ। ਰਾਜੇ ਕੋਲੋਂ ਡਰ ਜਾਣਾ ਤੇ ਅਯੋਗ ਮੰਗ ਅੱਗੇ ਝੁੱਕ ਜਾਣਾ ਗੁਰੂ ਜੀ ਦੇ ਅਚੁੱਕ ਸੁਭਾਅ ਵਿੱਚ ਨਹੀਂ ਸੀ, ਤੇ ਉਹ ਸਮਝਦੇ ਸਨ ਕਿ ਇਸ ਮੰਗ ਦੇ ਹੇਠਾਂ ਕੋਈ ਰਾਜਸੀ ਚਾਲ ਹੋਰ ਹੋਵੇ ਤਾਂ ਅਚਰਜ ਨਹੀਂ। ਦੂਜੀ ਗੱਲ ਜੋ ਧਰਮ ਪੱਖ ਦੀ ਭਰੋਸੇ ਵਾਲੇ ਧਰਮ ਸਿੱਖਾਂ ਨੇ ਵਿਚਾਰੀ ਇਹ ਸੀ ਕਿ ਭੇਟਾ ਜੋ ਗੁਰੂ ਜੀ ਨੂੰ ਹੁੰਦੀਆਂ ਹਨ ਭਰੋਸੇ ਵਾਲੇ ਸਿੱਖ ਗੁਰੂ ਅਰਪਣ ਕਰਦੇ ਹਨ ਤੇ ਗੁਰੂ ਨੂੰ ਵਰਤਿਆਂ ਜਾਣ ਕੇ ਉਹਨਾਂ ਦੀ ਭਾਵਨਾ ਪੂਰੀ ਹੁੰਦੀ ਹੈ। ਇਹ ਹਾਥੀ ਜੇ ਰਾਜੇ ਨੂੰ ਦੇ ਦਿੱਤਾ ਤਾਂ ਇਸ ਨੂੰ ਰਾਜਾ ਵਰਤੇਗਾ, ਉਸ ਵੇਲੇ ਭੇਟਾ ਵਿੱਚ ਦੇਣ ਵਾਲੇ ਸਿੱਖਾਂ ਦੇ ਦਿਲ ਨੂੰ ਦੁੱਖ ਹੋਵੇਗਾ। ਸੋ ਇਹੋ ਆਖ ਕੇ ਨਾ ਕਰ ਦਿੱਤੀ ਗਈ ਤੇ ਉੱਤਰ ਇਹ ਦਿੱਤਾ ਗਿਆ ਕਿ ਪ੍ਰਸਾਦੀ ਹਾਥੀ ਤਾਂ ਭੇਟਾ ਦੀ ਸ਼ੈ ਹੈ ਜੋ ਗੁਰੂ ਗਾਦੀ ਦੀ ਹੈ, ਤੇ ਇੱਕ ਹੋਰ ਮਕਨਾ ਹਾਥੀ ਹੈ ਜੋ ਬੜੇ ਗੁਣਾਂ ਵਾਲਾ ਹੈ, ਉਹ ਗੁਰੂ ਜੀ ਦੀ ਆਪਣੀ ਖਰੀਦ ਹੈ, ਉਹ ਜੀ ਸਦ ਕੇ ਮੰਗਵਾ ਲਓ। ਲਿਖਿਆ ਹੈ ਕਿ ਪਹਿਲੀ ਵਾਰ ਹਾਥੀ ਲੈਣ ਰਾਜੇ ਦਾ ਵਜ਼ੀਰ ਆਇਆ ਸੀ ਜੋ ਨਾਂ ਦਾ ਉੱਤਰ ਲੈ ਕੇ ਚਲਾ ਗਿਆ। ਕੁਟਵਾਲ ਆਇਆ, ਰਾਜੇ ਨੂੰ ਜਦ ਖਬਰ ਪਹੁੰਚੀ ਕਿ ਹਾਥੀ ਨਹੀਂ ਮਿਲਦਾ ਤਾਂ ਬਹੁਤ ਗੁੱਸੇ ਵਿੱਚ ਆਇਆ। ਵਜ਼ੀਰ ਨੇ ਸਮਝਾਇਆ, ਰਾਜੇ ਨੇ ਇਹ ਸਮਝ ਕੇ ਕਿ ਵਜ਼ੀਰ ਬੁੱਢਾ ਤੇ ਕਮਜ਼ੋਰ ਹੈ, ਇਹ ਠੀਕ ਤਰ੍ਹਾਂ ਗੁਰੂ ਜੀ ਨੂੰ ਡਰਾ ਨਹੀਂ ਸਕਿਆ, ਤਦ ਉਸਨੇ ਆਪਣੇ ਕੁਟਵਾਲ ਨੂੰ ਜੋ ਰਿਆਸਤ ਦੀ ਪੁਲਿਸ ਦਾ ਵੱਡਾ ਅਫਸਰ ਸੀ ਘੱਲਿਆ। ਕੁਟਵਾਲ ਤੋਂ ਪਹਿਲੋਂ ਬੜੀ ਸਾਲ ਸੀ ਤੇ ਮਿੱਠਤ ਨਾਲ ਗੱਲ ਕੀਤੀ। ਫਿਰ ਕੁਝ ਧਮਕੀ ਦਿਖਾਈ। ਗੁਰੂ ਜੀ ਨੇ ਕਿਹਾ ਕਿ ਰਾਜਾ ਦੀ ਮੰਗ ਨਹੀਂ, ਉਹ ਇੱਕ ਢੰਗ ਹੈ ਹਾਥੀ ਲੈ ਲੈਣ ਦਾ ਤੇ ਫਿਰ ਨਾ ਦੇਣ ਦਾ। ਜੇ ਨੀਅਤ ਸਾਫ ਦੀ ਗੱਲ ਹੁੰਦੀ ਤਾਂ ਅਸੀਂ ਹੋਰ ਤਰ੍ਹਾਂ ਵਿਚਾਰ ਕਰਦੇ। ਤੂੰ ਹੀ ਹੇ ਕੁਟਵਾਲ ਕਦੇ ਸਾਲਸੀ ਦੀ ਗੱਲ ਕਰਦਾ ਹੈ ਤੇ ਕਦੇ ਧਮਕੀ ਡਰਾਵੇ ਦੀ। ਸੋ ਜੇ ਡਰ ਜਾਈਏ ਤਾਂ ਸਾਡਾ ਧਰਮ ਹੈ ਨਾ ਡਰਨਾ ਤੇ ਨਾ ਡਰਾਉਣਾ। ਮਕਨਾ ਹਾਥੀ ਜੀ ਸਦ ਕੇ ਲੈ ਜਾਓ, ਜੀ ਆਵੇ ਮੋੜਨਾ, ਜੀ ਆਵੇ ਰੱਖ ਲੈਣਾ। ਰਾਜਾ ਲੜਾਈ ਕਰੇਗਾ ਤਾਂ ਪਹਿਲ ਨਹੀਂ ਕਰਨੀ, ਜੋ ਆਵੇਗੀ ਸਿਰ ਝੱਲਾਂਗੇ। ਮੇਰੇ ਸਿੱਖ ਵੰਗਾਂ ਪਾ ਕੇ ਨਹੀਂ ਬੈਠੇ ਹੋਏ ਜੋ ਡਰ ਜਾਣਗੇ। ਕੁਟਵਾਲ ਚਲਾ ਗਿਆ ਤੇ ਰਾਜੇ ਨੂੰ ਇਹੋ ਗੱਲਾਂ ਭੜਕਾਵੀ ਬੋਲੀ ਵਿੱਚ ਜਾ ਕੇ ਸੁਣਾਈਆਂ। ਰਾਜਾ ਕੇਸਰੀ ਚੰਦ, ਗੁਰੂ ਜੀ ਜਾਣਦੇ ਸਨ ਕਿ ਇੱਥੇ ਹੀ ਬਸ ਨਹੀਂ, ਰਾਜੇ ਨੇ ਫਿਰ ਯਤਨ ਕਰਨਾ ਹੈ ਕਿ ਗੱਲ ਨਿਰੀ ਹਾਥੀ ਦੀ ਨਹੀਂ, ਕੋਈ ਹੋਰ ਗੱਲ ਹੈ ਜੋ ਓਲੇ ਹੈ ਤੇ ਰਾਜਾ ਇੱਕ ਬਹਾਨਾ ਟੋਲ ਰਿਹਾ ਹੈ। ਹੋ ਸਕਦਾ ਹੈ ਇਸ ਨੂੰ ਅੰਦਰਖਾਨੇ ਦਿੱਲੀ ਦੀ ਪਾਤਸ਼ਾਹੀ ਵੱਲੋਂ ਕੋਈ ਇਸ਼ਾਰਾ ਆਇਆ ਹੋਵੇ ਕਿ ਗੁਰੂ ਜੀ ਦੀ ਉਗਮ ਦੀ ਫੌਜ ਤਾਕਤ ਨੂੰ ਹੁਣ ਭੰਨ ਦਿਓ, ਕਿਉਂਕਿ ਰਾਜੇ ਸਾਰੇ ਤਦੋਂ ਦਿੱਲੀ ਦੇ ਮੁਗਲ ਪਾਤਸ਼ਾਹ ਔਰੰਗਜ਼ੇਬ ਦੇ ਤਾਬੇਦਾਰ ਸਨ। ਦਿੱਲੀ ਦੇ ਪਾਤਸ਼ਾਹ ਦੇ ਹੁਕਮ ਨਾਲ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਜਾ ਚੁੱਕਾ ਸੀ। ਹੁਣ ਉਹ ਸੁਣਦਾ ਸੀ ਕਿ ਉਹਨਾਂ ਦਾ ਬੇਟਾ ਛੋਟੀ ਉਮਰੇ ਹੈ, ਤਦ ਵੀ ਫੌਜਾਂ ਬਣਾ ਰਿਹਾ ਹੈ ਤੇ ਜੰਗੀ ਤਾਕਤ ਪੈਦਾ ਕਰ ਰਿਹਾ ਹੈ। ਸੋ ਉਸਨੇ ਚਾਹਿਆ ਹੋਵੇ ਕਿ ਰਾਜੇ ਨੂੰ ਸਾਡੇ ਨਾਲ ਲੜਾ ਦੇਵੇ ਤੇ ਰਾਜਾ ਕੋਈ ਗੱਲ ਜਾਂ ਬਹਾਨਾ ਭਾਲ ਰਿਹਾ ਹੋਵੇ ਕਿ ਗੁਰੂ ਨੂੰ ਜੰਗ ਵਿੱਚ ਪਾ ਕੇ ਆਨੰਦਪੁਰੋਂ ਕੱਢ ਦੇਵੇ, ਤਾਂ ਜੋ ਆਪ ਨਾ ਇੱਥੇ ਰਹਿਣ ਤੇ ਨਾ ਪਾਤਸ਼ਾਹ ਦੇ ਮੇਰੇ ਵੱਲ ਚੋਰੀ ਚੋਰੀ ਹੁਕਮ ਆਉਣ। ਇੱਧਰ ਗੁਰੂ ਜੀ ਵਿਚਾਰ ਵਿੱਚ ਸਨ, ਉਧਰ ਰਾਜੇ ਨੇ ਹੁਣ ਸੋਚ ਸੋਚ ਕੇ ਆਪਣੇ ਸੰਬੰਧੀ ਰਾਜਾ ਕੇਸਰੀ ਚੰਦ ਨੂੰ ਗੁਰੂ ਜੀ ਪਾਸ ਘੱਲਿਆ ਕਿ ਉਹ ਹਾਥੀ ਲੈ ਆਵੇ ਤਾਂ ਪਾਤਸ਼ਾਹੀ ਸੈਨਤ ਦਾ ਜਵਾਬ ਦੇ ਦਿੱਤਾ ਜਾਵੇ ਕਿ ਗੁਰੂ ਨੇ ਸਾਡੀ ਈਨ ਮੰਨ ਲਈ ਹੈ ਤੇ ਤਾਬੇਦਾਰੀ ਮੰਨ ਕੇ ਹਾਥੀ ਨਜ਼ਰ ਵਜੋਂ ਘੱਲ ਦਿੱਤਾ ਹੈ, ਤੇ ਜੇ ਨਾ ਮੰਨੇ ਤਾਂ ਜੰਗ ਕੀਤੀ ਜਾਵੇ ਤੇ ਅਨੰਦਪੁਰ ਤੋਂ ਗੁਰੂ ਨੂੰ ਕੱਢ ਦਿੱਤਾ ਜਾਵੇ। ਇੱਧਰ ਗੁਰੂ ਜੀ ਸਮਝਦੇ ਸਨ ਕਿ ਸ਼ਾਦੀ ਨੇੜੇ ਹੋਣ ਕਰਕੇ ਜੰਗ ਕੁਛ ਸਮੇਂ ਲਈ ਰੁਕ ਵੀ ਜਾਵੇ ਤਾਂ ਵੀ ਕਿਸੇ ਨਾ ਕਿਸੇ ਦਿਨ ਆ ਗਲੇ ਪੈਣਾ ਹੈ। ਉਹ ਦਿੱਲੀ ਵਾਲਿਆਂ ਦੀਆਂ ਸੈਨਤਾਂ ਨੂੰ ਵੀ ਸਮਝਦੇ ਸਨ। ਸੋ ਅਨੰਦਪੁਰ ਵਿੱਚ ਆ ਪਏ, ਜੰਗ ਦੀ ਰੋਕ ਲਈ ਤਿਆਰੀਆਂ ਜਾਰੀ ਰਹੀਆਂ। ਮਸੰਦ ਆਦਿ ਮਾਤਾ ਜੀ ਨੂੰ ਸਮਝਾਉਂਦੇ ਰਹੇ, ਗੁਰੂ ਜੀ ਨੂੰ ਆਖਦੇ ਰਹੇ ਕਿ ਹਾਥੀ ਦੇ ਦਿਓ ਤੇ ਬਲਾ ਟਾਲੋ। ਗੁਰੂ ਜੀ ਸੁਣਦੇ ਰਹੇ ਤੇ ਮੁਸਕਰਾਉਂਦੇ ਰਹੇ। ਹੁਣ ਭੀਮ ਚੰਦ ਦੇ ਪੁੱਤਰ ਦਾ ਵਿਆਹ ਨੇੜੇ ਆ ਗਿਆ। ਭੀਮ ਚੰਦ ਨੇ ਆਪਣੇ ਨੇੜੇ ਦੇ ਸਾਕੇਦਾਰ ਰਾਜਾ ਕੇਸਰੀ ਚੰਦ ਨੂੰ, ਜੋ ਜਸਵਾਲ ਦਾ ਰਾਜਾ ਸੀ, ਗੁਰੂ ਜੀ ਪਾਸ ਘੱਲਿਆ। ਉਸਨੇ ਨੀਤੀ ਦੀ ਥਾਂ ਗੱਲਬਾਤ ਧਮਕੀ ਦੀ ਹੀ ਕੀਤੀ। ਗੁਰੂ ਜੀ ਆਪਣੇ ਖਿਆਲ ਵਿੱਚ ਪੱਕੇ ਰਹੇ ਤੇ ਰਾਜਾ ਮੁੜ ਗਿਆ। ਲੜਾਈ ਟਲ ਗਈ। ਜਦ ਕੇਸਰੀ ਚੰਦ ਨੇ ਰਾਜੇ ਪਾਸ ਵੱਧ ਘੱਟ ਗੱਲਾਂ ਲਾਊ ਮਚਕਾਊ ਕੀਤੀਆਂ ਤਾਂ ਰਾਜਾ ਭੀਮ ਚੰਦ ਨੇ ਫਿਰ ਚਿੱਠੀ ਗੁਰੂ ਜੀ ਪਾਸ ਘੱਲੀ ਕਿ ਗੁਰੂ ਜੀ, ਤੁਸੀਂ ਮੇਰੇ ਇਕੱਲੇ ਹੁਕਮਾਂ ਦੀ ਪਰਵਾਹ ਨਹੀਂ ਕੀਤੀ। ਛੇਕੜਲਾ ਪ੍ਰਵਾਨਾ ਮੈਂ ਜਾਰੀ ਕੀਤਾ ਹੈ ਕਿ ਪੜਦੇ ਸਾਰ ਹਾਥੀ ਪ੍ਰਸਾਦੀ ਨਜ਼ਰ ਵਜੋਂ ਘੱਲ ਦਿਓ, ਨਹੀਂ ਤਾਂ ਤਿਆਰ ਹੋ ਜਾਓ, ਮੈਂ ਫੌਜਾਂ ਲੈ ਕੇ ਆਵਾਂਗਾ ਤੇ ਆਨੰਦਪੁਰ ਉਜਾੜ ਦਿਆਂਗਾ। ਹਾਥੀ ਦਿਓ ਜਾਂ ਜੰਗ ਲਓ, ਦੋਹਾਂ ਵਿੱਚੋਂ ਇੱਕ ਗੱਲ ਮੰਨੋ। ਗੁਰੂ ਜੀ ਨੇ ਜਵਾਬ ਦਿੱਤਾ, ਜੰਗ ਮਨਜ਼ੂਰ। ਜਦ ਇਹ ਲਿਖਤੀ ਜਵਾਬ ਪਹੁੰਚਿਆ ਤਾਂ ਰਾਜੇ ਨੇ ਹੋਰ ਪਹਾੜੀ ਰਾਜੇ ਸਦ ਘੱਲੇ ਤੇ ਜੰਗ ਸੰਬੰਧੀ ਵਿਚਾਰਾਂ ਕੀਤੀਆਂ, ਕਿਉਂਕਿ ਉਹ ਜਾਣਦਾ ਸੀ ਕਿ ਮੈਂ ਇਕੱਲਾ ਗੁਰੂ ਨੂੰ ਜਿੱਤ ਨਹੀਂ ਸਕਾਂਗਾ, ਹੋਰ ਰਾਜੇ ਨਾਲ ਰਲਣਗੇ ਤਾਂ ਜਿੱਤ ਹੋਵੇਗੀ। ਵਜ਼ੀਰ ਨੇ, ਜੋ ਬਹੁਤ ਸਿਆਣਾ ਸੀ, ਰਾਜੇ ਅਤੇ ਗੁਰੂ ਜੀ ਦੋਹਾਂ ਦਾ ਭਲਾ ਚਾਹੁਣ ਵਾਲਾ ਸੀ, ਜੋ ਤੁਰਕਾਂ ਦੇ ਰਾਜ ਨੂੰ ਦੇਸ਼ ਦੀ ਗੁਲਾਮੀ ਸਮਝਦਾ ਸੀ, ਇਹ ਗੱਲ ਰਾਜੇ ਨੂੰ ਚੰਗੀ ਤਰ੍ਹਾਂ ਸਮਝਾ ਦਿੱਤੀ ਸੀ ਕਿ ਗੁਰੂ ਜੀ ਦੀ ਫੌਜੀ ਤਾਕਤ ਚੰਗੀ ਪੱਕੀ ਹੈ। ਇਹ ਜੋ ਰਾਜਿਆਂ ਦੀ ਸਭਾ ਬੈਠੀ ਹੈ, ਇਹਨਾਂ ਨੇ ਇਹ ਵਿਚਾਰ ਕੀਤੀ ਕਿ ਇਸ ਵੇਲੇ ਜੰਗ ਕਰਨਾ ਮੁਨਾਸਿਬ ਨਹੀਂ, ਅਰਥਾਤ ਠੀਕ ਨਹੀਂ, ਕਿਉਂਕਿ ਜੰਗ ਕੋਈ ਪ੍ਰੀਤੀ ਭੋਜਨ ਪਰ ਜਾਣਾ ਨਹੀਂ, ਇਹ ਤਾਂ ਲੜਨਾ ਤੇ ਮਾਰਨਾ ਮਰਨਾ ਹੈ। ਕੋਈ ਰਾਜੇ, ਕਈ ਸੈਨਾਨੀ, ਕਈ ਸੂਰਮੇ, ਕਈ ਸੰਬੰਧੀ ਜੰਗ ਵਿੱਚ ਮਰਨਗੇ, ਜਿੱਤ ਚਾਹੋ ਹੋ ਜਾਵੇਗੀ, ਪਰ ਕਈ ਘਰੀ ਜੰਗ ਵਿੱਚ ਮਰਿਆਂ ਦੇ ਗਵੀਨੇ ਹੋਣਗੇ, ਫਿਰ ਇਹਨਾਂ ਗਵੀਣਿਆਂ ਤੇ ਰੋਣਿਆਂ ਵਿੱਚ ਵਿਆਹ ਦਾ ਕੀ ਸਵਾਦ ਆਵੇਗਾ। ਇਸ ਲਈ ਵਿਆਹ ਸੁੱਖਾਂ ਵਿੱਚ ਕਰ ਲਓ। ਵਿਆਹ ਤੋਂ ਮਗਰੋਂ ਠਹਿਰ ਠਰੰਮੇ ਨਾਲ ਸਭ ਦਾਓ ਘਾਓ ਵਿਚਾਰ ਕੇ ਸਾਰੇ ਰਾਜੇ ਰਲ ਕੇ ਹੱਲਾ ਕਰਾਂਗੇ ਤੇ ਤਦੋਂ ਨੂੰ ਫਤਿਹ ਸ਼ਾਹ ਗੜਵਾਲੀਏ ਨਾਲ ਵਿਆਹ ਕਰਕੇ ਹੋਰ ਪਿਆਰ ਹੋ ਜਾਏਗਾ, ਉਹ ਵੀ ਨਾਲ ਰਲੇਗਾ, ਫਿਰ ਸਾਡੀ ਜਿੱਤ ਨਿਸ਼ਚੇ ਹੋ ਜਾਏਗੀ। ਇਹ ਸਲਾਹ ਚੰਗੀ ਮੰਨੀ ਗਈ ਤੇ ਹਾਲੇ ਲੜਾਈ ਕਰਨ ਦੀ ਵਿਉਂਤ ਅਗੇਰੇ ਤੇ ਪੈ ਗਈ, ਮਾਨੋ ਹਾਲੇ ਬਲਾ ਟਲ ਗਈ। ਆਨੰਦਪੁਰ ਤੋਂ ਤਿਆਰੀ। ਜਦ ਤੋਂ ਰਾਜਾ ਮਿਲ ਕੇ ਗਿਆ, ਗੁਰੂ ਜੀ ਖਿਆਲ ਕਰ ਰਹੇ ਸਨ ਕਿ ਲੜਾਈ ਕੁਝ ਸਮਾਂ ਟਲਦੀ ਰਹੇਗੀ, ਪਰ ਕਿਸੇ ਦਿਨ ਗਲੇ ਆ ਪਏਗੀ, ਕਿਉਂਕਿ ਉਹਨਾਂ ਨੂੰ ਇਹ ਸੋਝੀ ਸੀ ਕਿ ਭੀਮ ਚੰਦ ਜਾਂ ਹੋਰ ਰਾਜੇ ਕਠਪੁਤਲੀ ਹਨ ਮੁਗਲ ਪਾਤਸ਼ਾਹ ਦੇ, ਤੇ ਮੁਗਲਾਂ ਦਾ ਰਾਜ ਦੇਸ਼ ਦੀ ਹੀਨਤਾ ਹੈ ਤੇ ਗੁਲਾਮੀ ਹੈ, ਇਹ ਕਿਵੇਂ ਤਰੁੱਟ ਜਾਏ। ਇਸ ਲਈ ਗੁਰੂ ਜੀ ਤਾਂ ਦੇਸ਼ ਵਿੱਚ ਉਹ ਜਾਨ ਭਰਨੀ ਚਾਹੁੰਦੇ ਸਨ ਜੋ ਗੁਲਾਮੀ ਦੇ ਜ਼ੰਜੀਰਾਂ ਨੂੰ ਤਰੋੜ ਸਕੇ। ਉਹਨਾਂ ਦੇ ਇਸ ਇੰਦੀਏ ਨੂੰ ਕੋਈ ਸਮਝਦਾ ਨਹੀਂ ਸੀ, ਸਮਝੇ ਵੀ ਕੋਈ ਕਿੱਕੂ, ਕਿ ਉਸ ਵੇਲੇ ਇੱਕ ਪਹਾੜੀ ਇਲਾਕੇ ਵਿੱਚ ਬੈਠੇ ਇੱਕ ਫਕੀਰ ਨੂੰ ਇਹ ਉੱਦਮ ਫੁਰੇ ਕਿ ਮੈਂ ਔਰੰਗਜ਼ੇਬ ਵਰਗੇ ਬਹੁਤ ਵੱਡੇ ਬਲ ਵਾਲੇ ਪਾਤਸ਼ਾਹ ਦੀ ਗੁਲਾਮੀ ਤੋਂ ਦੇਸ਼ ਨੂੰ ਛੁਡਾ ਸਕਦਾ ਹਾਂ, ਇਹ ਮੰਨੇ ਜਾਣ ਵਾਲੀ ਗੱਲ ਨਹੀਂ ਸਨ ਸਮਝਦੇ। ਪਰ ਗੁਰੂ ਜੀ ਇਸ ਗੱਲ ਦੇ ਸਿਰੇ ਚਾੜਨ ਦੇ ਪੈਂਤੜੇ ਬਣ ਰਹੇ ਸਨ, ਇਸ ਕਰਕੇ ਉਹ ਪਹਾੜੀ ਰਾਜਿਆਂ ਨੂੰ ਵੀ ਸਮੱਤੇ ਲਾਉਣ ਦੇ ਖਿਆਲ ਵਿੱਚ ਸਨ, ਪਹਿਲੋ ਪ੍ਰੇਰਣਾ ਨਾਲ, ਜੋ ਲੋੜ ਪਵੇ ਤਾਂ ਜ਼ੋਰ ਨਾਲ ਵੀ। ਸੋ ਗੁਰੂ ਜੀ ਕੇਸਰੀ ਚੰਦ ਦੇ ਜਾਣ ਮਗਰੋਂ ਆਪਣੀ ਜੰਗ ਤਿਆਰੀ ਵਿੱਚ ਹੋਰ ਲੱਗ ਪਏ। ਇਹਨਾਂ ਦਿਨਾਂ ਵਿੱਚ ਆਨੰਦਪੁਰ ਤੋਂ ਕੁਝ ਪੂਰਬ ਦੱਖਣ ਦੇ ਰੁੱਖ ਇੱਕ ਰਾਜਾ ਸੀ, ਨਾਹਣ ਸਿਰਮੌਰ ਦੀ ਦੂਣ, ਜਮੁਨਾ ਨਦੀ ਤੋਂ ਪੱਛੋ ਵਾਲੇ ਪਾਸੇ। ਪੂਰਬ ਵੱਲ ਸੀ ਦੂਣ, ਜਿਸ ਨੂੰ ਹੁਣ ਦੇਹਰਾਦੂਨ ਆਖਦੇ ਹਨ, ਪੱਛੋਂ ਵੱਲ ਸੀ ਨਾਹਣ ਸਿਰਮੌਰ। ਨਾਹਣ ਦਾ ਰਾਜਾ ਮੇਦਨੀ ਪ੍ਰਕਾਸ਼ ਗੁਰੂ ਘਰ ਦਾ ਸਰਧਾਲੂ ਸੀ। ਇਸ ਨੂੰ ਖੇਚਲ ਵਾਪਰ ਰਹੀ ਸੀ ਗੜਵਾਲ ਦੇ ਰਾਜਾ ਫਤਿਹ ਸ਼ਾਹ ਤੋਂ। ਇਸ ਨੂੰ ਪਤਾ ਲੱਗਾ ਕਿ ਭੀਮ ਚੰਦ ਗੁਰੂ ਜੀ ਨੂੰ ਖੇਚਲ ਦੇ ਰਿਹਾ ਹੈ, ਸੋ ਇਸਨੇ ਚਾਹਿਆ ਕਿ ਗੁਰੂ ਜੀ ਮੇਰੇ ਰਾਜ ਵਿੱਚ ਆ ਜਾਣ ਤਾਂ ਇੱਕ ਤਾਂ ਮੈਂ ਗੁਰੂ ਕੀ ਸੇਵਾ ਕਰ ਸਾਂ, ਦੂਜਾ ਫਤਿਹ ਸ਼ਾਹ ਡਰ ਸੀ ਕਿ ਮੇਰਾ ਤੇਜ ਵੱਧ ਗਿਆ ਹੈ, ਨਾਲੇ ਰਾਮ ਰਾਏ ਜੀ ਜੋ ਫਤਿਹ ਸ਼ਾਹ ਵੱਲ ਹਨ ਉਹ ਮੇਰੇ ਨਾਲ ਦੁਜਾਈਗੀ ਨਾ ਕਰਨਗੇ, ਕਿਉਂਕਿ ਰਾਮ ਰਾਏ ਜੀ ਤੋਂ ਵੱਡੀ ਗੱਦੀ ਵਾਲੇ ਮਹਾਰਾਜ ਗੁਰੂ ਜੀ ਮੇਰੇ ਰਾਜ ਵਿੱਚ ਰਹਿਣਗੇ। ਰਾਮ ਰਾਏ ਜੀ ਉਦੋਂ ਉੱਥੇ ਰਹਿੰਦੇ ਸਨ ਜਿਸ ਨੂੰ ਹੁਣ ਡੇਰਾਦੂਨ ਆਖਦੇ ਹਨ। ਰਾਮ ਰਾਏ ਜੀ ਸਾਕਾਦਾਰੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਭਤੀਜੇ ਸਨ। ਇੱਧਰ ਗੁਰੂ ਜੀ ਨਾਹਣ ਰਾਜ ਵਿੱਚ ਉਡੀਕ ਰਹੇ ਤੇ ਅਰਦਾਸੇ ਕਰ ਰਹੇ ਪ੍ਰੇਮੀਆਂ ਦੀ ਖਿੱਚ ਖਾ ਰਹੇ ਸਨ। ਰਾਜੇ ਦਾ ਪ੍ਰੇਮ ਵੀ ਸੀ ਖਿੱਚਾਂ ਪਾ ਰਿਹਾ। ਰਾਜਾ ਨਾਹਣ ਵੱਲੋਂ ਜਦ ਉਸਦੇ ਅਹਿਲਕਾਰਾਂ ਦਾ ਇੱਕ ਜੱਥਾ ਸੱਦੇ ਦਾ ਪੱਤਰ ਲੈ ਕੇ ਆਇਆ, ਤਦ ਗੁਰੂ ਘਰ ਵਿੱਚ ਸਲਾਹ ਕਰਨ ਲਈ ਸਾਰੇ ਸੱਦੇ ਗਏ। ਮਸੰਦ ਤਾਂ ਖੁਸ਼ ਸਨ ਕਿ ਭੀਮ ਚੰਦ ਦਾ ਜੰਗ ਟਲ ਜੰਗ ਤੇ ਟਲ ਜਾਏਗਾ। ਮਾਮਾ ਜੀ ਖੁਸ਼ ਸਨ ਕਿ ਸਾਨੂੰ ਇੱਕ ਮਿੱਤਰ ਰਾਜ ਵਿੱਚ ਰਹਿ ਕੇ ਆਪਣਾ ਰਾਜਸੀ ਤੇ ਧਰਮੀ ਕੰਮ ਕਰਨ ਦਾ ਚੰਗਾ ਸਮਾਂ ਮਿਲੇਗਾ। ਮਾਤਾ ਜੀ ਵੀ ਮਾਮਾ ਜੀ ਨਾਲ ਸਹਿਮਤ ਸਨ। ਸਹਿਮਤ ਕਹਿੰਦੇ ਹਨ ਇੱਕੋ ਸਲਾਹ ਵਾਲੇ ਹੋਣਾ। ਨੰਦ ਚੰਦ ਆਦਿ ਯੋਧੇ ਸਾਰੇ ਖੁਸ਼ ਸੇ ਕਿ ਉੱਥੇ ਜੰਗੀ ਸਮਾਨ ਚੰਗੇ ਕਰ ਸਕਾਂਗੇ। ਇਹ ਸਾਰਿਆਂ ਦੀ ਸਲਾਹ ਹੋ ਕੇ ਅਨੰਦਪੁਰ ਤੋਂ ਕੂਚ ਦੀ ਤਿਆਰੀ ਹੋ ਗਈ। ਗੁਰੂ ਜੀ ਨਾਹਨ ਰਾਜ ਵਿੱਚ ਆਏ। ਅਨੰਦਪੁਰ ਦੀ ਰਾਖੀ ਲਈ ਗੁਰੂ ਜੀ ਨੇ ਕੁਛ ਸੈਨਾ ਸੂਰਜਮਲ ਦੇ ਪੋਤੇ ਗੁਲਾਬ ਰਾਏ ਤੇ ਸ਼ਾਮ ਦਾਸ ਸੂਰਮਿਆਂ ਨੂੰ ਦੇ ਕੇ ਛੱਡਿਆ। ਆਪਣੇ ਨਾਲ ਬਾਕੀ ਸੈਨਾ ਤੇ ਉਦਾਸੀ ਸਾਧੂ ਤੇ ਹੋਰ ਸਾਰਾ ਡੇਰਾ ਤੇ ਸਮਾਨ ਲੈ ਲਿਆ। ਇਹ ਕੂਚ ਲਿਖਿਆ ਮਿਲਦਾ ਹੈ ਕਿ 1741 ਸੰਮਤ ਵਿਕਰਮੀ ਅੱਸੂ ਦੇ ਮਹੀਨੇ ਹੋਇਆ। ਇਸ ਰੁੱਤੇ ਦੂਣ ਵਿੱਚ ਬਹਾਰ ਬੜੀ ਸੋਹਣੀ ਹੁੰਦੀ ਹੈ। ਅਨੰਦਪੁਰ ਤੋਂ ਟੁਰ ਕੇ ਪਹਿਲਾ ਪੜਾਓ ਕੀਰਤਪੁਰ ਪਿਆ। ਸ੍ਰੀ ਗੁਰੂ ਹਰਗੋਬਿੰਦ ਜੀ ਦੇ ਦੇਹੁਰੇ ਕੜਾ ਪ੍ਰਸ਼ਾਦ ਚੜਾਇਆ ਤੇ ਸਨਮਾਨ ਨਾਲ ਦਰਸ਼ਨ ਕੀਤੇ। ਫਿਰ ਬੁੱਢਣ ਸ਼ਾਹ ਨੂੰ ਮਿਲੇ। ਇਹ ਫਕੀਰ ਪਹਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨੀ ਲੱਗਾ ਸੀ, ਫਿਰ ਇਸ ਟਿਕਾਣੇ ਟਿਕ ਗਿਆ ਸੀ। ਫਿਰ ਇਸਨੇ ਛੇਵੇਂ ਗੁਰਾਂ ਦੇ ਦਰਸ਼ਨ ਪਾਏ। ਇਹ ਗੁਰੂ ਆਗਿਆ ਵਿੱਚ ਪੱਕਾ ਅਭਿਆਸੀ ਨਾਮ ਦਾ ਸੀ ਤੇ ਪਹਿਲੇ ਯੋਗਾ ਅਭਿਆਸੀ ਸੀ। ਇਸ ਲਈ ਖਿਆਲ ਹੈ ਕਿ 10ਵੇਂ ਗੁਰਾਂ ਦੇ ਸਮੇਂ ਤੱਕ ਜਿਉਂਦਾ ਸੀ। ਇਸ ਨੂੰ ਮਿਲ ਕੇ ਤੇ ਤਾਰ ਕੇ ਸ੍ਰੀ ਗੁਰੂ ਜੀ ਅੱਗੇ ਨੂੰ ਰੋਪੜ ਨੂੰ ਟੁਰ ਗਏ। ਨਾਹਣ ਦਾ ਵਜ਼ੀਰ ਜੋ ਸੱਦੇ ਦਾ ਸੁਨੇਹਾ ਲੈ ਕੇ ਗੁਰੂ ਜੀ ਵੱਲ ਆਇਆ ਸੀ, ਕੀਰਤਪੁਰ ਤੋਂ ਸਿੱਧਾ ਨਾਹਣ ਨੂੰ ਟੁਰ ਗਿਆ, ਜੋ ਰਾਜੇ ਨੂੰ ਜਾ ਕੇ ਦੱਸੇ ਕਿ ਗੁਰੂ ਜੀ ਆ ਰਹੇ ਹਨ ਤੇ ਉਹ ਅੱਗੋਂ ਅਗਵਾਨੀ ਦੀ ਤਿਆਰੀ ਕਰੇ। ਅਗਵਾਨੀ ਆਖਦੇ ਹਨ ਕਿਸੇ ਪਿਆਰੇ ਮਿੱਤਰ ਜਾਂ ਸਤਿਕਾਰਯੋਗ ਵਡਕੇ ਨੂੰ ਜੋ ਅੱਗੋਂ ਲੈਣ ਜਾਈਦਾ ਹੈ ਤੇ ਜੀ ਆਇਆਂ ਨੂੰ ਕਹੀਦਾ ਹੈ। ਇਧਰੋਂ ਸਤਿਗੁਰੂ ਜੀ ਵੀ ਛੇਤੀ ਛੇਤੀ ਅੱਪੜ ਪਏ। ਆਏ ਸੁਣ ਕੇ ਰਾਜਾ ਮੇਦਨੀ ਪ੍ਰਕਾਸ਼ ਅੱਗੋਂ ਲੈਣ ਵਾਸਤੇ ਆਇਆ ਤੇ ਨਾਲ ਰਿਆਸਤ ਦੇ ਅਹੁਦੇਦਾਰ ਸ਼ਹਿਰੋਂ ਅੱਗੋਂ ਲੈਣ ਵਾਸਤੇ ਵਧੇ। ਦਰਸ਼ਨ ਜਦ ਹੋਏ ਤਦ ਰਾਜੇ ਨੇ ਦਰਬਾਰੀਆਂ ਸਮੇਤ ਚਰਨਾਂ ਤੇ ਸੀਸ ਧਰਿਆ, ਅਸੀਸ ਲੈ ਕੇ ਪ੍ਰਸੰਨ ਹੋਇਆ ਤੇ ਰਕਾਬ ਦੇ ਨਾਲ ਚੱਲ ਕੇ ਆਪਣੇ ਨਗਰ ਲੈ ਆਇਆ। ਨਗਰ ਦੇ ਦਰਵਾਜ਼ੇ ਅੱਗੇ ਸ਼ਹਿਰ ਦੇ ਸਾਧੂ, ਬ੍ਰਾਹਮਣ, ਪੁਜਾਰੀ ਤੇ ਚੌਧਰੀ, ਵੱਡੇ ਵਪਾਰੀ ਸਭ ਖੜੇ ਸਨ। ਵੱਡੇ ਪੁਰੋਹਿਤ ਨੇ ਆਪ ਦੀ ਆਰਤੀ ਉਤਾਰੀ ਤੇ ਸਭ ਨੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਜਾਣ ਕੇ ਆਦਰ ਸਤਿਕਾਰ ਚਰਨ ਵੰਦਨਾ ਕਰਕੇ ਸ਼ਹਿਰ ਵਿੱਚ ਪ੍ਰਵੇਸ਼ ਕਰਵਾਇਆ ਤੇ ਉਸ ਥਾਂ ਤੇ ਡੇਰਾ ਕਰਾਇਆ ਜਿੱਥੇ ਹੁਣ ਨਾਹਨ ਸ਼ਹਿਰ ਵਿੱਚ ਗੁਰਦੁਆਰਾ ਮੌਜੂਦ ਹੈ। ਸਤਿਗੁਰ ਜੀ ਦੇ ਨਾਹਨ ਆਵਣ ਦੀ ਤੇ ਰਾਜਾ ਦੀ ਇਸ ਪ੍ਰਕਾਰ ਦੀ ਸ਼ਰਧਾ ਵਾਲੀ ਖਾਤਰਦਾਰੀ ਤੇ ਨਗਰ ਨਿਵਾਸੀਆਂ ਦੀ ਪ੍ਰਜਾ ਵੱਲੋਂ ਸਤਿਕਾਰ ਦੀ ਖਬਰ ਜਮਨਾ ਦੇ ਉਰਾਰ ਪਾਰ ਦੀ ਦੂਣ ਵਿੱਚ ਇਉਂ ਧੁੰਮੀ ਜਿੱਕੂ ਦੂਣਾ ਵਾਦੀਆਂ ਵਿੱਚ ਉੱਚੀ ਆਵਾਜ਼ ਗੂੰਜਦੀ ਹੈ। ਰਾਮ ਰਾਏ ਜੀ ਨੂੰ ਵੀ ਇਹ ਖਬਰ ਅੱਪੜੀ। ਉਸ ਨੇ ਫਤਿਹ ਸ਼ਾਹ ਸ੍ਰੀ ਨਗਰ ਦੇ ਰਾਜੇ ਨੂੰ ਕਹਿ ਕੱਲਿਆ ਕਿ ਹੁਣ ਉਸ ਗੱਦੀ ਦੇ ਮਾਲਕ ਆ ਗਏ ਹਨ ਜਿਸ ਗੱਦੀ ਦਾ ਮੈਂ ਇੱਕ ਸੇਵਕ ਹਾਂ। ਚਾਹੇ ਮੇਰਾ ਵਿਰੋਧ ਰਿਹਾ ਹੈ ਪਰ ਸੱਚ ਸੱਚ ਹੈ ਤੇ ਸੱਚ ਇਹ ਹੈ ਕਿ ਉਹ ਚਸ਼ਮੇ ਸਮਾਨ ਅਗੰਮੀ ਤਾਕਤ ਵਾਲੇ ਹਨ ਤੇ ਮੈਂ ਸਰ ਦੀ ਤਰ੍ਹਾਂ ਉਸ ਚਸ਼ਮੇ ਦੇ ਜਲ ਦਾਨ ਨਾਲ ਜਲ ਵਾਲਾ ਹੋਇਆ ਹਾਂ। ਸੋ ਹੁਣ ਮੈਂ ਕੋਈ ਆਤਮ ਬਲ ਜਾਂ ਸਰੀਰਕ ਬਲ ਰਾਜੇ ਮੇਦਨੀ ਪ੍ਰਕਾਸ਼ ਦੇ ਵਿਰੁੱਧ ਨਹੀਂ ਲਗਾ ਸਕਾਂਗਾ। ਦੂਸਰੇ, ਤੂੰ ਮੇਰਾ ਹਿੱਤੂ ਹੈ, ਮੈਂ ਤੈਨੂੰ ਮਤ ਦਿਆਂਗਾ ਕਿ ਹੁਣ ਵਿਰੋਧ ਛੱਡ ਦੇ ਤੇ ਜਿਤਨਾ ਇਲਾਕਾ ਤੂੰ ਜਬਰੀ ਰਾਜੇ ਨਾਹਣ ਦਾ ਮਾਰ ਲਿਆ ਹੈ ਉਹ ਮੋੜ ਦੇ, ਨਹੀਂ ਤਾਂ ਉਹ ਤੈਨੂੰ ਛੱਡਣਾ ਪਵੇਗਾ ਕਿਉਂਕਿ ਦੂਜੇ ਪਾਸੇ ਉਹ ਆ ਗਏ ਹਨ ਜਿਨ੍ਹਾਂ ਦਾ ਬਿਰਧ ਦੀਨਾਂ ਦਾ ਬੰਧੂ ਤੇ ਸ਼ਰਨਾਗਤਾਂ ਨੂੰ ਪਾਲਣ ਵਾਲਾ ਹੈ। ਰਾਜਾ ਫਤਿਹ ਸ਼ਾਹ ਵੀ ਸੁਣ ਚੁੱਕਾ ਸੀ ਕਿ ਗੁਰੂ ਮਹਾਰਾਜ ਜੀ ਸੈਨਾ ਸਮੇਤ ਨਾਹਣ ਆ ਗਏ ਹਨ ਤੇ ਉਹਨਾਂ ਦੇ ਐਸ਼ਵਰਜ਼ ਦੀਆਂ ਧੂਮਾਂ ਵੀ ਸੁਣ ਚੁੱਕਾ ਸੀ। ਰਾਮ ਰਾਏ ਦਾ ਸੰਦੇਸ਼ਾ ਵੀ ਸੁਣਿਆ। ਇਹ ਵੀ ਜਾਣਦਾ ਸੀ ਕਿ ਮੇਰਾ ਸਾਰਾ ਇਲਾਕਾ, ਸਗੋਂ ਟਿਹਰੀ ਦਾ ਖਾਸ ਇਲਾਕਾ ਵੀ ਸਾਰੇ ਸ੍ਰੀ ਰਾਮ ਰਾਏ ਦੇ ਸਿੱਖ ਹਨ। ਜੇ ਰਾਮ ਰਾਏ ਜੀ ਦੀ ਰਾਏ ਬਦਲੀ ਤਾਂ ਮੇਰੀ ਪਰਜਾ ਵਿੱਚ ਤੇ ਆਂਢ ਗੁਆਂਢ ਵਿੱਚ ਸੁੱਖ ਨਹੀਂ ਵਰਤੇਗਾ। ਸੋ ਉਸਨੇ ਮੇਦਨੀ ਪ੍ਰਕਾਸ਼ ਦੇ ਜਬਰੀ ਦੱਬੇ ਹੋਏ ਇਲਾਕੇ ਨੂੰ ਛੱਡ ਦਿੱਤਾ। ਮੇਦਨੀ ਪ੍ਰਕਾਸ਼ ਇਹ ਪ੍ਰਤੱਖ ਕਰਾਮਾਤ ਵੇਖ ਕੇ ਆਪਣੇ ਨਾ ਕੇਵਲ ਗਏ ਇਲਾਕੇ ਦੀ ਮੋੜੀ ਨੇ ਬਲਕਿ ਰਾਜ ਸਾਜ ਸਾਰੇ ਹੀ ਦੇ ਚਲੇ ਜਾਣ ਦੇ ਭੈ ਦੀ ਨਿਵਿਰਤੀ ਨੇ ਹੋਰ ਖੁਸ਼ੀ ਦਿੱਤੀ ਤੇ ਸਤਿਗੁਰ ਜੀ ਦੀ ਸੇਵਾ ਹੋਰ ਚਾਉ ਨਾ ਕਰਨ ਲੱਗਾ। ਫਤਿਹ ਸ਼ਾਹ ਵੱਲੋਂ ਵੀ ਗੁਰੂ ਜੀ ਦੇ ਹਜ਼ੂਰ ਇੱਕ ਏਲਚੀ ਆਇਆ ਤੇ ਕੁਛ ਨਜ਼ਰਾਨਾ ਲਿਆਇਆ। ਇਸ ਵਿੱਚ ਆਪਣੇ ਮਨ ਦੀ ਸ਼ੁੱਧ ਭਾਵਨਾ ਤੇ ਗੁਰੂ ਜੀ ਨਾਲ ਪਿਆਰ ਵਾਕ ਲਿਖੇ ਸਨ। ਇਸ ਏਲਚੀ ਦੇ ਆਦਰ ਨਾਲ ਵਿਦਾ ਹੋਣ ਮਗਰੋਂ ਸਤਿਗੁਰ ਜੀ ਨੇ ਮਾਮਾ ਕਿਰਪਾਲ ਚੰਦ ਨੂੰ ਫਤਿਹ ਸ਼ਾਹ ਦੇ ਪਾਸ ਘੱਲਿਆ। मामा जी ने राजा जी नूं गुरु जी दा आशा बहुत अच्छी तरह समझाया कि उह राजियां दा परस्पर लड़ना पसंद नहीं करदे। तुहाडा मिल बैठना ते मिल वरतना देश ते प्रजा लई सुतंत्रता दा हुक्म रखदा है। तुसी देश विच कई सौ ऐसे हो जो राजे महाराजे राणे ते राव सदाउंदे हो, शस्त्र ते सेना रखते हो, ना मिल बैठन करके आपो विच फुट पए हो ते प्राधीन हो, क्यों तुसी प्यार नाल ना रहो जो सब दा वल वधे। इस उपदेश नाल फतेह शाह गुरु जी दा प्रेमी हो गया। उधर राजा मेदनी प्रकाश नूं गुरां ने तैयार कर रख्या सी। तदों फतेह शाह आप दे दर्शनां नूं आया तां मेलनहार सतगुरु जी ने मामा जी नूं विच पुआ के सुलाह करा दित्ती। दोवें आपो विच मित्र हो गए ते दोवें अपनी वधी ताकत वेख के सतगुरु जी दी सेवा करन लग पए। राजे मेदनी प्रकाश ने हुण सतगुरां दा निवास पक्की तरह अपने देश विच चाहिया ते डेरा पक्का लाउण वास्ते शिकार करदा सोहणे सोहणे टिकाणे दिखाउण लग पिया। एक दिन सैर करदे सतगुरु जी ने जमुना दे किनारे एक थां पसंद कीती जो अत रमणीक सी। इस जगह सतगुरु जी दे निवास वास्ते एक मकान ते संगतां वास्ते डेरे ते एक रखिया वास्ते कोट दी शकल दा किला रचने दी सलाह होई। राजे मेदनी प्रकाश ने इस कार्ज लई अपने देश दे राज मजूर ला दिते। नाल गुरु कियां कुछ फौजां भी लग पईआं ते इमारतां बनन लग पईआं। अर सतगुरु जी हुण अपनी सारी फौज ते संगतां दा डेरा इत्थे लै आए। इस टिकाणे दा नाउ श्री गुरु जी ने पाउंटा रखिया, जिथे हुण सोहणा गुरधाम है ते पाउंटा साहिब करके सदीदा है।